ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਪ੍ਰਭ ਕੀ ਜੈ। ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹਿ ਕਬ ਗਲ ਲਾਵਹਿਗੇ। ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ। ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵਹੁ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਗੁਰਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ।
ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਪਿਤਾ ਮੈਂ ਕੀ
ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ।
ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ।
चुका सी भारत सदियां तो मर चुका सी भारत सदियां तो सा मुड़ के पाया अमृत ने भारत सदियां तो सा मुड़ के पाया अमृत ने मर चुका सी भारत सदियां तो सा मुड़ के असी मुए सा असी मुके सा सानू अमर बनाया अमृत ने मुए सा असी मुके सा सानू अमर बनाया अमृत ने गिदड़ा वांगू ज्यौंदे सां गिदड़ा वांगू ज्यौंदे सां सानू शेर बनाया अमृत ने गिदड़ा वांगू ज्यौंदे सां सानू शेर बनाया अमृत ने चन होर कोई नहीं हो सकता
होर कोई नहीं हो सकता चन होर कोई नहीं हो सकता कोई नहीं हो सकता चन होर कोई नहीं हो सकता
मां गुजरी ते चन मर गया चन होर कोई नहीं हो सकता गुजरी चन मर गया चन होर कोई नहीं हो सकता तू जो अगमी बाजा वाले सैन छा तू जो अगमी मेरे
I'm
तेरी अमर कहानी पातशाह है बहुत ही लंबी। अमर कहानी पातशाह है बहुत ही लंबी।
तेरी अमर कहानी पातशाह है बहुत ही लंबी। अमर कहानी पातशाह है बहुत ही लंबी।
तेरी अमर कहानी
बोलो। तू छत धर्म दी रख लई दे सिरां दी थम्मी। छत धर्म दी रख लई दे सिरां दी थम्मी। तेरे वर्गा पुत्र कोई जम लवे। तेरे वर्गा पुत्र कोई जम लवे माजे न जम्मी। वर्गा पुत्र कोई जम लवे माजे न जम्मी। ना कोई होया ते ना कोई होना। पिता दी सोभा सब दियां रसना ते आवे प्यारे हो सारे बोले हो। ना कोई होया ते ना कोई होना। पिता दशमेश्वर गा आत्मा कोई होना। पिता दशमेश्वर का बारी सर। बारी सर भाई प्यारे जी पिता दशमेश्वर। प्यारे जी पिता दशमेश्वर कोई होया तो ना कोई होना। होया तेना कोई मोना ते तत्त में वजगा कोई होया तेना कोई दश में बढ़ा कोई होया ना कोई होना जी पिता दश में बढ़ सत्संग जी सब तो पहला रसना की पवित्रता और मन की पूर्ण एकाग्रता वास्ते सतगुरु की बख्शिश दोहराओ गज के फतेह बुलाओ सारे आखो जी वाहेगुरु जी का खालसा वाहेगुरु जी की फतेह। आप जी संगरांद दे दिहाड़े नूं मुख रखदिआं होइआं धन गुरु ग्रंथ साहिब सच्चे पातशाह जी दे पावन चरणां विच और गुरद्वारा परमेश्वर द्वार साहिब जो काफी समय तो हर संगरांद दा दीवान सजदा आ रहा है बहुत प्रेमी वह भी ने जिन्हां ने जदों तो संगरांद शुरू होई है अज तक एक भी संगरांद दा दीवान कैंसल नहीं होण दिता जरूर हाजरी भरते रहे। ध्यान देना भगत कबीर जी दे 243 श्लोक हैं जो गुरु ग्रंथ साहिब मर्ज विच दर्ज ने ते इन्हा 243 श्लोकां दी संखेप विचार आपां हर संगरांद ते कदे 10 कदे 15 कदे 20 करीबन डेढ़ जां 2-2.5 साल तक भी ये समा प्यार विच हर संगरांद ते आनंद माणना। कबीर साहब जी ने जो बख्शिश कीती है अज आपां शुरुआत जिन्ने कु श्लोक मर्ज बख्शिश करनगे सिर ते हथ रख के सेवा लैणगे हाजरी पर नहीं प्यार विच एकाग्रता बख्शनी। भगत जी आरंभता करदे ने कबीर मेरी सिमरनी रसना उपर राम आदि जुगादी सगल भगत ताको सुख बिसराम कबीर मेरी जात को सबको हसने हार बलिहारी इस जात को जह जप्यो सिरजनहार कबीर डगमग क्या कर है कहां डलावे जियो सर्व सुख को नाए को राम नाम रस पियो कबीर कंचन के कुंडल बने ऊपर लाल जड़ाओ दिसह दादे कान ज्यों जिन मन नाही नाओ कबीर ऐसा एक आद जो जीवत मृतक होए निरपय होए कै गुण रवै जत पेखो तत सोए। कबीर जा दिन होमुआ पछै भया आनंद मोह मिल्यो प्रभ अपना संगी भज है गोबिंद। कबीर सब ते हम बुरे हम तज पलो सब कोए जिन ऐसा कर बूझया मीत हमारा सोए। कबीर आई मुझ पे अनक करे कर पेस हम रखे गुरे अपने उनकीनो आदेश। कबीर सोई मारिए जह मुए सुख होए पलो पलो सब को कह बुरो न मन कोए। कबीर राती कारिया कारे उबे जंत ले फाहे उठ धावते से जान मारे भगवंत। कबीर चंदन का बिरवा पला बेड़ो ढाक पलास ओए पी चंदन होए रहें बसे जो चंदन पास। कबीर बांस बुढ़ाई बुढ़िया एह मत डूबो हो कोए चंदन के निकट बसे बांस सुगंध ना होए। इथों तक भगत कबीर जी दे 12 श्लोक बनते ने ते सतसंग जी इन्हां 12 श्लोकां दा जिहड़ा समुचा भाव है वह आ कि अपने अंदरों होमे नूं कढ़ो ते फिर नाम मन विच वसेगा। वेखो अगे भी आप जी दे चरणा विच बड़ी बारी बेनती कीती है कि होमे दा ते नाम दा आपस विच विरोध है। जिवें असी आने आ कि जां इह घर विच रहेगा जां मैं रहांगा जां इह पिंड च रहू जां मैं रहूं। इसे तरह महाराज कहिंदे ने होमे नावे नाल विरोध है दोए ना वसहि इक थाए। होमै विच सेवा ना हो वई ता मन बिरथ है। इसे करके आख्या कि होमे नू मार के हंकार नू मार के ही सेवा कीती जांदी आ नाम जपिया जांदा। सतगुर की सेवा सफल है जे को करे चित लाए मन चिंदिया फल पावना होमै विचों जाए। होमे दा रोग बड़ा भयानक है होमे नूं कढ के फिर जदों नाम जपांगे फिर असली आनंद आएगा। सतसंग जी बाल्टी विच जे पानी भरिया होया जे उहदे विच दुध पाउणा ते पहलां पानी कढणा पैणा। जे पानी पहलां है विच दुध पा दिओगे ना उह दुध रहना ना उह पानी रहना उह ते कच्ची लस्सी बन जाएगी। इसे करके सतगुरु बार बार तागीद करदे
ਮੈਨੂੰ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ। ਓ ਮੈਨੂੰ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ।
ਓ ਮੈਨੂੰ ਮਾਰ ਕੇ ਸਤਿਗੁਰ ਦੀ ਕਰੀਏ ਸੇਵਾ। ਓ ਮੈਨੂੰ ਮਾਰ ਕੇ
ਸਤਿਗੁਰ ਦੀ ਕਰੀਏ ਸੇਵਾ। ਸਤਿਗੁਰ ਦੀ ਕਰੀਏ ਸੇਵਾ ਓ ਮੈਨੂੰ ਮਾਰ करिए सेवा, सतगुरु की करिए सेवा,
सतगुरु की करिए सेवा, सतगुरु की करिए
नाम दा विरोध है, इस करके सतगुरु बार बार तागीद करदे ने इहदे तों बचो। आपां मोदी खाने दा प्रसंग पढ़ने आ कि धन गुरु नानक साहब जदों मोदी खाने दे मोदी बने ते सच्चे पातशाह ने तोलना शुरू कीता, एक दो तीन चार पांच गिणदे गए, गिणद्या गिणद्या जदों 13 ते पहुंचे ना कहिंदे ने 11 12 13 ते ही रुक गए। 13 ही 13 करी जान, 13 ही 13 अखां बंद हो गईयां, 13 ही 13 करदे रहे। महाराज इत्थे क्यों रुक जांदे हो? सच्चे पातशाह कहिंदे ने 13 मैनू रब दी याद कराउंदा वी 13 आखो सतनाम।
वाहिगुरु
ਉਪਰੋਂ ਬਿੰਦੀ ਕੱਟ ਦਿਓ ਤੇ 13 ਬਣ ਜਾਂਦਾ, ਉੱਪਰ ਬਿੰਦੀ ਲੱਗ ਜਾ ਤੇ 13 ਬਣ ਜਾਂਦਾ। ਤੇ ਮਰਜ ਕਹਿੰਦੇ ਨੇ 13 13 ਕਹਿਣ ਵਿੱਚ ਬੜਾ ਆਨੰਦ ਆਉਂਦਾ, ਬੜਾ ਸਕੂਨ ਮਿਲਦਾ, ਬੜੀ ਸ਼ਾਂਤੀ ਆਉਂਦੀ ਮਨ ਨੂੰ। ਮੇਰਾ ਜਦੋਂ ਦਾ ਬਣ ਜਾ ਫਿਰ ਮੁਸ਼ਕਲ ਹੋ ਜਾਂਦੀ। ਅਸੀਂ ਵੀ ਵੇਖਦੇ ਹੋ ਸਭ ਕੁਛ 13 ਹੈ, ਬੱਚਿਆਂ ਨੂੰ ਫਿਕਰ ਹੈ, ਪਰਿਵਾਰ ਦਾ ਮਾਤਾ ਪਿਤਾ ਨੂੰ ਫਿਕਰ ਹੈ, ਉਹ ਧਿਆਨ 'ਚ ਰੱਖਦੇ ਨੇ ਮੈਂ ਬੱਚੇ ਨੂੰ ਪੜ੍ਹਾਉਣਾ, ਮੈਂ ਬੱਚੇ ਨੂੰ ਲਿਖਾਉਣਾ। ਬਾਪੂ ਤੇਰਾ ਸਾਰਾ ਕੁਛ, ਜ਼ਮੀਨ ਬਾਪੂ ਦੇ ਨਾਂ ਹੈ, ਜਿੱਦਣ ਤੋਂ ਮੇਰਾ ਹੋ ਗਿਆ ਹਿੱਸਾ ਵੰਡਾਇਆ ਗਿਆ ਉਦਣ ਤੋਂ ਫਿਕਰ ਪੈ ਜਾਣਗੇ। ਆਖੋ ਸਤਨਾਮ। ਬਾਪੂ ਬਾਪੂ ਕਹਿੰਦੇ ਸੀ ਸਦਾ ਸੁਖੀ ਰਹਿੰਦੇ ਸੀ, ਜਿੱਦਣ ਦਾ ਬਾਪੂ ਅਖਵਾਇਆ ਏ ਸਾਨੂੰ ਸੁੱਖ ਦਾ ਸਾਹ ਨਾ ਆਇਆ, ਜਿੱਦਣ ਦੇ ਬਾਪ ਬਣ ਗਏ ਆ ਕਹਿੰਦੇ ਸੁੱਖ ਦਾ ਸਾਹ ਨਹੀਂ ਆਇਆ। ਜਦੋਂ ਬਾਪੂ ਕਹਿੰਦੇ ਸੀ ਉਦੋਂ ਖੁਸ਼ੀ ਸੀ, ਆਨੰਦ ਸੀ ਨਾ, ਵੀ ਜਦੋਂ ਪਿਤਾ ਪਿਤਾ ਕਿਸੇ ਨੂੰ ਕਹਿਣਾ ਤੇ ਉਹਨੂੰ ਫਿਕਰ ਬੱਚਿਆਂ ਦੀਆਂ ਪੜ੍ਹਾਈਆਂ ਦਾ, ਜਿੱਦਣ ਦਾ ਪਿਓ ਅਖਵਾਇਆ ਹੈ ਸਾਨੂੰ ਸੁੱਖ ਦਾ ਸਾਹ ਨਾ ਆਇਆ। ਹੁੰਦਾ ਇਸੇ ਤਰ੍ਹਾਂ ਹੀ, ਜਿੰਨਾ ਚਿਰ ਮੇਰਾ ਹੋ ਗਿਆ ਉਸ ਦਿਨ ਤੋਂ ਫਿਰ ਫਿਕਰ ਆਰੰਭ ਹੋ ਗਏ, ਆਪਣਾ ਪਰਿਵਾਰ ਬੱਚੇ ਘਰਵਾਲੀ ਸਭ ਦੀ ਪਰਵਰਿਸ਼ ਕਰਨੀ, ਸਭ ਨੂੰ ਸਾਂਭਣਾ। ਸੋ ਧਿਆਨ ਦੇਣਾ, ਇਸੇ ਕਰਕੇ ਭਗਤ ਜੀ ਨੇ ਇਹਨਾਂ ਸਲੋਕਾਂ ਦੇ ਅੰਦਰ ਹਉ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ, ਹਉਮੈ ਨੂੰ ਮਾਰਨ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਜਿਹੜਾ ਸਲੋਕ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਵੇਲਿਆਂ ਵਿੱਚ ਮਾਲਾ ਫੜਨ ਦਾ ਰਿਵਾਜ ਸੀ, ਬੜੇ ਸਾਧੂ ਬ੍ਰਹਿਮਣ ਮਾਲਾ ਫੇਰਦੇ ਸੀ। ਭਗਤ ਕਬੀਰ ਜੀ ਕਹਿੰਦੇ ਨੇ ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ। ਮਾਲਾ ਗੁਰੂ ਨਾਨਕ ਦੇ ਘਰ ਵਿੱਚ ਸਿੱਖ ਧਰਮ ਵਿੱਚ ਵੀ ਬੜੀ ਪ੍ਰਚਲਿਤ ਹੈ। ਮਾਲਾ ਗੁਰੂ ਅਰਜਨ ਦੇਵ ਮਹਾਰਾਜ ਦੀ ਇੱਕ ਜਲੰਧਰ ਦੇ ਲਾਗੇ ਅਸਥਾਨ ਬਣਿਆ ਹੋਇਆ, ਸ਼੍ਰੋਮਣੀ ਕਮੇਟੀ ਦੇ ਉਹ ਗੁਰਦੁਆਰਾ ਅਧੀਨ ਹੈ। ਭਾਵੇਂ ਕਿ ਕੁਛ ਪੰਥਕ ਜਿਹੜੇ ਅਖਵਾਉਣ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ ਕਿ ਮਾਲਾ ਦੀ ਜ਼ਰੂਰਤ ਨਹੀਂ, ਮਾਲਾ ਦਾ ਉਹ ਖੰਡਨ ਕਰਦੇ ਨੇ, ਪਰ ਉਹ ਮਾਲਾ ਗੁਰੂ ਅਰਜਨ ਦੇ ਮਹਾਰਾਜ ਦੀ ਪਈ ਹੋਈ ਆ ਤੇ ਉਹਦੇ ਦਰਸ਼ਨ ਵੀ ਸੰਗਤ ਨੂੰ ਕਰਵਾਏ ਜਾਂਦੇ ਨੇ। ਸੱਚੇ ਪਾਤਸ਼ਾਹ ਦੇ ਬਸਤਰ ਵੀ ਨੇ ਤੇ ਮਾਲਾ ਵੀ ਆ, ਉਹ ਮਾਲਾ ਦੇ ਦਰਸ਼ਨ ਸਾਧ ਸੰਗਤ ਨੂੰ ਕਰਵਾਏ ਜਾਂਦੇ ਨੇ ਮਹੀਨੇ ਪਿੱਛੋਂ ਸੰਗਤ ਦਾ ਜੋੜ ਮੇਲਾ ਹੁੰਦਾ ਉੱਥੇ। ਸੋ ਮਾਲਾ ਕੋਈ ਮਾੜੀ ਗੱਲ ਨਹੀਂ, ਪਰ ਮਾਲਾ ਜਿਹੜੀ ਆ ਉਹ ਦਿਖਾਵਾ ਨਾ ਬਣੇ। ਜੇ ਮਾਲਾ ਤੁਹਾਡੇ ਹੱਥ ਵਿੱਚ ਫੜੀ ਹੋਏਗੀ ਨਾ ਗੁਰਮੁਖੋ, ਤੇ ਮਾਲਾ ਹੱਥ ਵਿੱਚ ਹੋਣ ਕਰਕੇ ਬੱਸ 'ਚ ਬੈਠੋਗੇ, ਗੱਡੀ 'ਚ ਬੈਠੋਗੇ, ਸਿਮਰਨਾ ਸਿਮਰਨੇ ਵਿੱਚ ਤੇ ਮਾਲਾ ਵਿੱਚ ਫਰਕ ਹੈ। ਸਿਮਰਨੀ ਹੁੰਦੀ ਆ ਛੋਟੀ, ਜੋ 28 ਮਣਕਿਆਂ ਦੀ ਹੁੰਦੀ ਆ ਛੋਟੀ ਸਿਮਰਨੀ ਜਿਹੜੀ ਹੱਥ 'ਚ ਪਾ ਲੈਂਦੇ ਹਾਂ, ਤੇ ਮਾਲਾ ਵੱਡੀ ਹੁੰਦੀ ਹੈ 108 ਮਣਕੇ ਦੀ ਹੁੰਦੀ ਆ, 216 ਮਣਕਿਆਂ ਦੀ ਵੀ ਹੁੰਦੀ ਹੈ, ਇਦੋਂ ਵੀ ਉੱਪਰ ਹਨ। ਸੋ ਸਤ ਸੰਗਤ ਜੀ, ਸਿਮਰਨਾ ਸਿਮਰਨੀ ਕਹਿ ਲਓ ਉਹ ਛੋਟੀ ਹੁੰਦੀ ਹੈ, ਤੇ ਬਹੁਤ ਲੋਕ ਮਾਲਾ ਫੇਰਦੇ ਸੀ। ਭਗਤ ਕਬੀਰ ਸਾਹਿਬ ਕਹਿਣ ਲੱਗੇ ਕਿ ਮੇਰੀ ਮਾਲਾ ਮੇਰੀ ਰਸਨਾ ਉੱਤੇ ਰਾਮ ਹੈ, ਭਾਵ ਕਿ ਮਾਲਾ ਫੇਰਨੀ ਆ, ਪਰ ਹੁਣ ਕੰਮ ਕਾਰ ਕਰਦਿਆਂ ਮਾਲਾ ਨਹੀਂ ਫੇਰੀ ਜਾ ਸਕਦੀ। ਜਦੋਂ ਮੱਝਾਂ ਨੂੰ ਪੱਠੇ ਵੱਢਣੇ ਆ, ਮੱਝਾਂ ਵਾਸਤੇ ਕੱਖ ਪਾਉਣੇ ਆ, ਜਾਂ ਦਫ਼ਤਰ 'ਚ ਕੰਮ ਕਰਨੇ ਆ, ਜਾਂ ਗੱਡੀ ਚਲਾਉਣੀ ਆ, ਉਸ ਵੇਲੇ ਇਹ ਮਾਲਾ ਦਾ ਸਾਧਨ ਨਹੀਂ ਅਪਣਾਇਆ ਜਾ ਸਕਦਾ। ਜਦੋਂ ਅਸੀਂ ਦੁਨੀਆਂ ਵਿੱਚੋਂ ਜਾਣਾ, ਇਹ ਮਾਲਾ ਨੇ ਇੱਥੇ ਰਹਿ ਜਾਣਾ, ਔਰ ਇਹ ਮਾਲਾ ਨੂੰ ਜ਼ਰੀਆ ਬਣਾ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਰਸਨਾ 'ਤੇ ਲਿਆਂਦਾ ਗਿਆ ਹੈ, ਉਹਨੇ ਸਾਡੇ ਨਾਲ ਜਾਣਾ। ਹੁਣ ਜਿਹੜਾ ਇਹ ਭਗਤ ਜੀ ਕਹਿੰਦੇ ਨੇ ਕਿ ਰਸਨਾ ਉੱਪਰ ਰਾਮ, ਇਹ ਥੋੜ੍ਹਾ ਵੀ ਇਕੱਲੀ ਮਾਲਾ ਘੁਮਾਈ ਚੱਲੋ, ਮਾਲਾ ਰਸਨਾ ਉੱਤੇ ਰਾਮ ਵਾਹਿਗੁਰੂ ਵੀ ਚਾਹੀਦਾ। ਆਖੋ ਸਤਨਾਮ। ਭਗਤ ਜੀ ਆਉਂਦੇ ਨੇ ਇਕੱਲੀ ਮਾਲਾ ਨਾਲ ਗੱਲ ਨਹੀਂ ਬਣਨੀ, ਰਸਨਾ ਉੱਤੇ ਰਾਮ ਵੀ ਲੈ ਕੇ ਆ। ਡਰਾਈਵਰ ਚਲਿਆ ਗਿਆ ਬਾਬਿਆਂ ਕੋਲ, ਕਹਿੰਦਾ ਬਾਬਾ ਜੀ ਚੁੰਗੀ ਵਾਲੇ ਘੇਰ ਲੈਂਦੇ ਨੇ, ਕੋਈ ਉਪਾਅ ਦੱਸੋ। ਬਾਬਾ ਜੀ ਆਉਂਦੇ ਨੇ ਮਾਲਾ ਘੁਮਾਇਆ ਕਰ, ਫੇਰਿਆ ਕਰ ਜਿੰਨੀ ਫਿਰਦੀ ਆ। ਕਹਿੰਦਾ ਜੀ ਫੇਰਨੀ ਹੈ? ਕਹਿੰਦੇ ਹਾਂਜੀ। ਆ ਗਿਆ ਮਹੀਨੇ ਕੁ ਬਾਅਦ, ਕਹਿੰਦਾ ਬਾਬਾ ਜੀ ਕੰਮ ਤੇ ਫੇਰ ਵੀ ਖਰਾਬ ਆ, ਕਦੇ ਐਕਸੀਡੈਂਟ ਹੋ ਜਾਂਦਾ, ਕਦੇ ਕੋਈ ਨੁਕਸਾਨ ਹੋ ਜਾਂਦਾ, ਕਦੇ ਚੁੰਗੀ ਵਾਲੇ ਘੇਰ ਲੈਂਦੇ ਆ। ਬਾਬਾ ਜੀ ਆਂਦੇ ਨੇ ਮਾਲਾ ਫੇਰਨਾ? ਕਹਿੰਦਾ ਦਿਨ ਰਾਤ ਫਿਰਦੀ ਆ। ਬਾਪੁਰਸ਼ ਆਖਣ ਲੱਗੇ ਜੇ ਮਾਲਾ ਦਿਨ ਰਾਤ ਫਿਰਦੀ ਆ ਤੇ ਕੰਮ ਕਿਉਂ ਨੀ ਠੀਕ ਆਇਆ, ਫੇਰਦਾ ਕਿਵੇਂ? ਕਹਿੰਦਾ ਆ ਜਾਓ ਬਾਹਰ। ਟਰੱਕ ਕੋਲ ਲੈ ਗਿਆ, ਵੀਲ ਨਾਲ ਬੱਲੀ ਹੋਈ ਸੀ। ਕਹਿੰਦਾ ਵੇਖ ਲਓ ਕਿੰਨੇ ਗੇੜੇ ਪਠਾਨਕੋਟ ਤੋਂ ਦਿੱਲੀ ਤੱਕ ਲੱਗਦੇ ਆ, ਉਹਦੇ ਨਾਲ ਬੰਨੀ ਫਿਰੇ। ਕਹਿੰਦਾ ਇਹ ਤੇ ਫਿਰਦੀ ਹੀ ਰਹਿੰਦੀ, ਏਦਾਂ ਵੀ ਮਾਲਾ ਫੇਰਦੇ ਆ ਗਏ, ਘੁਮਾਈ ਜਾਣਗੇ ਬਸ। ਪਰ ਵਾਹਿਗੁਰੂ ਕਹਿਣਾ ਨੀ ਉਹਨਾਂ ਨੇ, ਰੱਬ 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 ਕਰਦੇ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਮਾਲਾ ਮਾੜੀ ਨਹੀਂ, ਪਰ ਮਾਲਾ ਦੇ ਨਾਲ ਨਾਲ ਵਾਹਿਗੁਰੂ ਦਾ ਨਾਮ ਵੀ ਚਾਹੀਦਾ।
ਮੇਰੀ ਸਿਮਰਨੀ ਮੇਰੀ ਰਸਨਾ ਉੱਤੇ ਰਾਮ, ਮੇਰੀ ਸਿਮਰਨੀ ਮੇਰੀ ਰਸਨਾ ਉੱਤੇ ਰਾਮ,
ਮੇਰੀ ਸਿਮਰਨੀ ਮੇਰੀ ਰਸਨਾ ਉੱਤੇ ਰਾਮ।
ਵਾਹਿਗੁਰੂ ਦੱਸੋ
ਭਾਈ,
ਮੇਰੀ ਸਿਮਰਨੀ ਮੇਰੀ ਮਾਲਾ ਹੈ, ਮੇਰੀ ਰਸਨਾ ਉੱਤੇ ਰਾਮ, ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ
ਰਸਨਾ ਉੱਤੇ ਰਾਮ।
ਸਤ ਸੰਗਤ ਜੀ, ਇੱਕ ਵਾਰੀ ਧਾਰਨਾ ਪੜ੍ਹੀ ਸੀ ਜੇ ਯਾਦ ਹੋਵੇ ਸੰਗਰਾਮ ਤੇ।
ਤੇਰੇ ਨਾਮ ਦੀ ਫੇਰੀਏ ਜਿੰਨੇ ਮਾਲਾ,
ਕਬੀਰ ਜੀ ਜਿਵੇਂ ਕਹਿੰਦੇ ਨੇ ਉਵੇਂ ਦਿਖਾਵਾ ਨਹੀਂ,
ਤੂੰ ਫੇਰ ਦਿੱਤੇ ਭਾਗ ਉਸ ਦੇ। ਤੇਰੇ ਨਾਮ ਦੀ ਫੇਰੀਏ ਜਿੰਨੇ ਮਾਲਾ, ਤੂੰ ਫੇਰ ਦਿੱਤੇ ਭਾਗ ਉਸ ਦੇ।
ਭੈਣੋ, ਮਿਲ ਕੇ ਭਾਈ ਗੱਜ ਕੇ ਮਿਲ ਕੇ
ਪਿਆਰੇ ਜੀ, ਤੂੰ ਫੇਰ ਦਿੱਤੇ ਭਾਗ ਉਸ ਦੇ। ਦਾਤਾ ਜੀ, ਫੇਰ ਦਿੱਤੇ ਭਾਗ ਉਸ ਦੇ। ਪਿਆਰੇ ਜੀ, ਫੇਰ ਦਿੱਤੇ ਭਾਗ ਉਸ ਦੇ। ਦਾਤਾ ਜੀ, ਫੇਰ ਦਿੱਤੇ ਭਾਗ ਉਸ ਦੇ। ਪਿਆਰੇ ਜੀ, ਫੇਰ ਦਿੱਤੇ ਭਾਗ ਉਸ ਦੇ। ਪਿਆਰੇ ਜੀ, ਪਿਆਰੇ ਜੀ, ਤੂੰ ਫੇਰ ਦਿੱਤੇ ਭਾਗ ਉਸ ਦੇ। ਪਿਆਰੇ ਜੀ, ਤੂੰ ਫੇਰ ਦਿੱਤੇ ਭਾਗ ਉਸ ਦੇ। ਪਿਆਰੇ ਜੀ,
ਜਿਨ੍ਹਾਂ ਨੇ ਫੇਰੀ ਕੇਵਲ ਦਿਖਾਵਾ ਹੀ ਨਹੀਂ, ਜਿਨ੍ਹਾਂ ਨੇ ਹਿਰਦੇ ਦੇ ਵਿੱਚੋਂ ਪ੍ਰੀਤ ਕੀਤੀ, ਜਿਨ੍ਹਾਂ ਨੇ ਰਸਨਾ ਉੱਤੇ ਰਾਮ ਲਿਆਂਦਾ, ਜਿਨ੍ਹਾਂ ਨੇ ਰਸਨਾ ਉੱਤੇ ਵਾਹਿਗੁਰੂ ਦਾ ਨਾਮ ਲਿਆਂਦਾ ਗੁਰਮੁਖੋ, ਉਹ ਜਦੋਂ ਪਿਆਰ ਵਿੱਚ ਜੁੜਦੇ ਨੇ ਫਿਰ ਉਹਨਾਂ ਦੇ ਭਾਗ ਸਤਿਗੁਰੂ ਫੇਰ ਦਿੰਦੇ ਨੇ। ਕੋਈ ਪਿਆਰ ਵਿੱਚ ਜਦੋਂ ਜੁੜਦਾ, ਇਸੇ ਕਰਕੇ ਜਦੋਂ ਦਾਸ ਵੀ ਰਾੜਾ ਸਾਹਿਬ ਰਿਹਾ, ਮਹਾਂਪੁਰਸ਼ ਬੜਾ ਕਹਿੰਦੇ ਸੀ ਭਾਈ ਜ਼ਰੂਰ ਇੰਨੇ ਭਜਨ, ਇੰਨਾ ਭਜਨ ਕਰਿਆ ਕਰੋ, ਛੇ ਮਾਲਾ ਤੇ ਨਿਤਨੇਮ ਹੀ ਬਣਦਾ, ਵੱਧ ਫੇਰਨੀਆਂ ਚਾਹੀਦੀਆਂ ਨੇ। ਅਖੰਡ ਅਖੰਡ ਪਾਠ ਸਾਹਿਬ ਹੁੰਦੇ ਸੀ ਨਾਲ, ਉਹ ਇੱਕ ਪਾਸੇ ਜਾਪ ਰਖਾਉਂਦੇ ਸੀ ਮੂਲ ਮੰਤਰ ਦਾ, ਇੱਕ ਉਹ ਜਿਵੇਂ ਸਮੱਗਰੀ ਧੂਫ ਆਪਾਂ ਬਣਾਉਂਦੇ ਹਾਂ ਅਖੰਡ ਪਾਠ ਸਾਹਿਬ ਵਾਸਤੇ, ਉਹ ਹਵਾ ਸ਼ੁੱਧ ਕਰਨ ਵਾਸਤੇ ਹੁੰਦੀ ਹੈ ਧੂਫ ਆ ਜਿਹੜੀ, ਹਵਾ ਪਵਿੱਤਰ, ਜਿਵੇਂ ਅਸੀਂ ਕਮਰੇ ਦੀ ਸਫਾਈ ਕਰ ਦਿੰਦੇ ਹਾਂ, ਬੈੱਡ ਸਾਫ ਕਰ ਦਿੰਦੇ ਹਾਂ, ਹਵਾ ਨੂੰ ਸਾਫ ਕਰਨ ਵਾਸਤੇ, ਸ਼ੁੱਧ ਕਰਨ ਵਾਸਤੇ ਗੁਰੂ ਸਾਹਿਬ ਦੇ ਕਮਰੇ ਵਿੱਚ ਧੂਫ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਸ ਕਰਕੇ ਉਹ ਸਮੱਗਰੀ ਧੂਫ ਜਿਹੜੀ ਸੀ ਨਾਲੇ ਪਾਉਣੀ, ਨਾਲੇ ਇੱਕ ਸੇਵਾਦਾਰ ਦੋ ਦੋ ਘੰਟੇ ਬਾਅਦ ਬਦਲਦੇ ਸੀ ਉਹ ਮਾਲਾ ਫੇਰਨੀ। ਤੇ ਮਹਾਂਪੁਰਸ਼ਾਂ ਨੇ ਜਿਹੜੇ ਛੋਟੇ ਬੱਚੇ ਉੱਥੇ ਰਹਿੰਦੇ ਸੀ ਉਹਨਾਂ ਦੀ ਡਿਊਟੀ ਲਾਈ ਸੀ ਵੀ ਤੁਸੀਂ ਬੈਠਿਆ ਕਰੋ ਰੋਲ ਤੇ, ਵਾਰੀ ਵਾਰੀ ਸਿਲ ਮੂਲ ਮੰਤਰ ਤੇ ਨਿੱਕੇ ਜਿਹੇ ਬੱਚੇ ਨੂੰ ਵੀ ਆਉਂਦਾ, ਤੇ ਤੁਸੀਂ ਸਾਰੇ ਮਾਲਾ ਫੇਰਿਆ ਕਰੋ। ਇਹ ਅੱਜ ਤੋਂ ਕੋਈ 12-13 ਸਾਲ ਪਹਿਲਾਂ ਦੀ ਗੱਲ ਆ, ਬਹੁਤ ਛੋਟਾ ਜਿਹਾ ਸੀ ਮੈਂ ਉਦੋਂ ਮਹਾਂਪੁਰਸ਼ਾਂ ਨੇ ਬੜਾ ਜ਼ੋਰ ਦੇਣਾ ਵੀ ਇਹਨਾਂ ਨਿੱਕਿਆਂ ਨਿੱਕਿਆਂ ਨੂੰ ਲਾਇਆ ਕਰੋ, ਫਿਰ ਇਹਨਾਂ ਨੂੰ ਆਦਤ ਬਣ ਜਾਏਗੀ ਭਜਨ ਕਰਨ ਦੀ, ਸੁਭਾਅ ਬਣ ਜਾਏਗਾ ਵੀ ਮਾਲਾ ਕਿੱਦਾਂ ਫੇਰੀ ਦੀ ਹੈ। ਸੋ ਇਸ ਕਰਕੇ ਭਾਈ ਮੂਲ ਮੰਤਰ ਦਾ ਜਾਪ, ਗੁਰਮੰਤਰ ਦਾ ਜਾਪ ਮਾਲਾ ਦੇ ਨਾਲ ਨਾਲ ਫੇਰਨਾ, ਤੇ ਮਾਲਾ ਦਿਖਾਵਾ ਨਾ ਬਣੇ, ਤੇ ਭਗਤ ਜੀ ਕਹਿੰਦੇ ਨੇ ਮੇਰੀ ਰਸਨਾ ਉੱਤੇ ਰਾਮ ਹੈ, ਇਹੀ ਮੇਰੀ ਮਾਲਾ ਹੈ, ਤਾਂ ਜੋ ਮੈਂ ਕੰਮ ਕਾਰ ਕਰਦਿਆਂ ਵੀ ਜਪਦਾ ਰਵਾਂ, ਕੰਮ ਕਾਰ ਜਪਦਿਆਂ ਵੀ ਚੱਲਦਾ ਰਵੇ। ਜਦੋਂ ਰਸਨਾ ਤੇ ਆ ਜਾਵੇ, ਸੁਭਾਅ ਬਣ ਜਾਵੇ, ਫਿਰ ਮਾਲਾ ਦਾ ਵੀ ਖਹਿੜਾ ਛੁੱਟ ਜਾਂਦਾ, ਫਿਰ ਉਹਦੀ ਵੀ ਜ਼ਰੂਰਤ ਨਹੀਂ ਪੈਂਦੀ ਜਦੋਂ ਜਪਣ ਲੱਗ ਪਈਏ। ਪੇਪਰ ਵਿੱਚ ਇਹ ਖਬਰ ਸੀ ਕਾਫੀ ਟਾਈਮ ਪਹਿਲਾਂ, ਉਹਦੇ 'ਚ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਨਹੀਂ ਛਕਾਇਆ, ਪੰਜਕਾਰਾਂ ਦੀ ਲੋੜ ਨਹੀਂ, ਉਹਨੇ ਇਹ ਲਿਖਿਆ ਸੀ। ਉਹਦੇ ਵਿੱਚ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੈਂ ਜਨੇਊ ਨਹੀਂ ਪਾਉਣਾ, ਧਰਮ ਨੂੰ ਧਾਰਨ ਕਰਨ ਵਾਸਤੇ ਜੇ ਚਿੰਨ ਦੀ ਲੋੜ ਆ ਤੇ ਮੈਂ ਚਿੰਨ ਨਹੀਂ ਪਾਉਣਾ। ਮਰਦ ਨੇ ਆਖਿਆ ਸੀ ਮੈਂ ਜਨੇਊ ਪਾਉਣਾ ਨਹੀਂ। ਆਪਾਂ ਪੜ੍ਹਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਮਰ ਨੇ ਆਖਿਆ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਦੇ, ਸੱਤ ਦਾ ਝਾੜ ਵੱਟ, ਇਹ ਜਨੇਊ ਤੇਰੇ ਕੋਲ ਹੈ ਤੇ ਪੰਡਤਾਂ ਪਾ ਦੇ। ਮਰਦ ਨੇ ਆਖਿਆ ਮੈਂ ਨਹੀਂ ਪਾਉਣਾ। ਧੰਨ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ, ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਮੈਂ ਪਾਉਣਾ ਨਾ ਮੈਂ ਆਪਣੇ ਸਿੱਖਾਂ ਨੂੰ ਪਾਉਣ ਦੇਣਾ। ਪੇਪਰ ਵਾਲੇ ਨੇ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਅੱਜ ਗਾਤਰੇ ਪਾ ਲਏ ਨੇ, ਇਹ ਵੀ ਤੇ ਜਨੇਊ ਹੀ ਆ, ਗਾਤਰੇ ਜਿਹੜੇ ਪਾ ਕੇ ਰੱਖਣੇ ਨੇ। ਉਹਨੇ ਇਹ ਆਖਿਆ ਸੀ, ਪਹਿਲੀ ਗੱਲ ਤੇ ਇਹ ਕਿ ਜਨੇਊ ਬੀਬੀਆਂ ਨਹੀਂ ਪਾ ਸਕਦੀਆਂ, ਇਕੱਲੇ ਭਾਈ ਪਾ ਸਕਦੇ। ਇਹ ਵੀ ਅਰਜ਼ ਤੁਹਾਡੇ ਚਰਨਾਂ 'ਚ ਬੜੀ ਵਾਰੀ ਕੀਤੀ ਆ ਕਿ ਅੱਜ ਸਿੱਖ ਭੈਣ ਸਾਡੀ ਮਾਤਾ ਬੱਚੀ ਕਿਸੇ ਹਿੰਦੂ ਬੀਬੀ ਨੂੰ ਮਿਲੇਗੀ, ਉਹਨੂੰ ਆਖੇਗੀ ਭੈਣ ਜੀ ਕਿਹੜੇ ਧਰਮ ਨਾਲ ਸੰਬੰਧ ਰੱਖਦੇ ਹੋ, ਉਹਨੇ ਆਖਣਾ ਮੈਂ ਹਿੰਦੂ ਹਾਂ। ਤੇ ਜੇ ਭੈਣ ਸਾਡੀ ਪੁੱਛ ਲਵੇ ਤੁਹਾਡੇ ਧਰਮ ਦਾ ਚਿੰਨ੍ਹ ਕਿੱਥੇ ਵੇ, ਉਹਨੂੰ ਨੀਵੀਂ ਪਾ ਕੇ ਕਹਿਣਾ ਪੈਣਾ ਵੀ ਜਨੇਊ ਇਕੱਲੇ ਸਾਡੇ ਆਦਮੀ ਪਾ ਸਕਦੇ ਆ, ਬੀਬੀਆਂ ਨਹੀਂ ਪਾ ਸਕਦੀਆਂ, ਉਹਨੂੰ ਨੀਵੀਂ ਪਾ ਕੇ ਕਹਿਣਾ ਪਏਗਾ। ਅਗਰ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੀ ਕੋਈ ਔਰਤ ਮਿਲ ਜਾਵੇ ਤੇ ਸਾਡੀਆਂ ਭੈਣਾਂ ਪੁੱਛਣ ਭੈਣ ਜੀ ਧਰਮ ਕਿਹੜਾ ਤੁਹਾਡਾ, ਇਸਲਾਮ ਚ ਸੰਬੰਧ ਧਰਮ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹੋ, ਕਦੇ ਮੱਕੇ ਗਏ ਹੋ, ਕਦੇ ਮੁਸਲਮਾਨਾਂ ਦੀਆਂ ਵੱਡੀਆਂ ਵੱਡੀਆਂ ਮਸੀਤਾਂ ਸਰਹੰਦ ਬਣੀਆਂ ਨੇ, ਮਾਲੇਰਕੋਟਲੇ ਬਣੀਆਂ ਨੇ, ਕਦੇ ਗਏ ਹੋ ਤੇ ਮੁਸਲਮਾਨ ਬੀਬੀ ਨੂੰ ਸਿਰ ਨੀਵਾਂ ਕਰਕੇ ਕਹਿਣਾ ਪੈਣਾ ਵੀ ਆਦਮੀ ਜਾ ਸਕਦੇ ਨੇ, ਸਾਨੂੰ ਮਸੀਤ ਵਿੱਚ ਜਾਣ ਦੀ ਵੀ ਆਗਿਆ ਨਹੀਂ। ਆਖੋ ਸੁਣਾ, ਸਾਨੂੰ ਤੇ ਸਮਝਦੇ ਨੇ ਪੈਰ ਦੀ ਜੁੱਤੀ। ਔਰਤ ਕਹਿੰਦੇ ਸ਼ੂਦਰ ਹੈ, ਔਰਤ ਨੀਚ ਹੈ, ਜੇ ਔਰਤ ਪੀਰ ਦੇ ਉੱਥੇ ਮਜ਼ਾਰ ਤੇ ਚਲੀ ਗਈ, ਜੇ ਔਰਤ ਮਸੀਤ ਵਿੱਚ ਮੱਕੇ ਵਿੱਚ ਚਲੀ ਗਈ ਤੇ ਭ੍ਰਿਸ਼ਟ ਨਾ ਜਾਵੇ ਕਿਤੇ ਉਹ ਜਗ੍ਹਾ, ਉਹ ਥਾਨ ਜਗ੍ਹਾ ਭ੍ਰਿਸ਼ਟ ਜਾਏਗੀ ਜੇ ਕਿਤੇ ਇਹ ਔਰਤ ਆ ਗਈ। ਦੇਖ ਦੇਖਣਾ ਪਿਆਰਿਓ, ਔਰਤ ਨੂੰ ਇੰਨਾ ਧਰਕਾਰਿਆ ਗਿਆ, ਔਰਤ ਨੂੰ ਇੰਨਾ ਫਟਕਾਰਿਆ ਗਿਆ, ਪਰ ਗੁਰੂ ਨਾਨਕ ਸਾਹਿਬ ਨੇ ਫਿਰ ਔਰਤ ਦੇ ਪੱਖ ਵਿੱਚ ਆ ਕੇ ਨਾਰਾ ਲਾਇਆ, ਆਖਣ ਲੱਗੇ ਸੋ ਕਿਉਂ ਮੰਦਾ ਆਖੀਐ ਜਿਤ ਜੰਮਹ ਰਾਜਾਨ। ਕਹਿੰਦੇ ਜਿਹੜੀਆਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀਆਂ ਨੇ, ਜਿਨ੍ਹਾਂ ਦੀਆਂ ਕੁੱਖਾਂ ਵਿੱਚੋਂ ਤੁਸੀਂ ਜਨਮ ਲੈ ਕੇ ਵਧੇ ਹੋ ਤੇ ਜਾਤਾਂ ਬਣਾਉਣ ਵਾਲੇ ਹੋ, ਤੁਸੀਂ ਸਾਰੇ ਜੰਮੇ ਤੇ ਇੱਕ ਔਰਤ ਦੀ ਕੁੱਖੋਂ ਹੀ ਹੋ। ਨਾ ਆਖੋ ਸਤਨਾਮ, ਔਰਤ ਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਹੋ, ਜੰਮੇ ਤੇ ਉਹਦੀ ਕੁੱਖੋਂ ਹੀ ਹੋ ਨਾ ਸਾਰੇ। ਫਿਰ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਔਰਤਾਂ ਦੇ ਹੱਕ ਵਿੱਚ ਸਾਧ ਸੰਗਤ ਨਾਰਾ ਮਾਰਿਆ। ਇਸੇ ਕਰਕੇ ਮੈਂ ਭੈਣਾਂ ਨੂੰ ਆਹਨਾਂ ਉਹਨਾਂ ਤੁਹਾਨੂੰ ਤੇ ਚਾਅ ਹੋਣਾ ਚਾਹੀਦਾ। ਆਖੋ ਭੈਣ ਜੀ ਨੂੰ, ਉਹਨਾਂ ਨੂੰ ਆਖੋ ਭੈਣ ਜੀ, ਸਾਡੇ ਧਰਮ ਦੇ ਵਿੱਚ ਜੇ ਸੇਵਾ ਬੀਬੀ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਝਾੜੂ ਭਾਈ ਲਾ ਸਕਦਾ, ਬੀਬੀ ਵੀ ਲਾ ਸਕਦੀ ਆ, ਪ੍ਰਸ਼ਾਦੇ ਵਰਤਾ ਭਾਈ ਸਕਦਾ, ਬੀਬੀ ਪ੍ਰਸ਼ਾਦੇ ਪਕਾ ਸਕਦੀ ਆ, ਚੌਰਸਾ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਕੀਰਤਨ ਭਾਈ ਕਰ ਸਕਦਾ, ਬੀਬੀ ਵੀ ਕਰ ਸਕਦੀ ਆ, ਅੰਮ੍ਰਿਤ ਭਾਈ ਛਕ ਸਕਦਾ, ਬੀਬੀ ਵੀ ਛਕ ਸਕਦੀ ਆ, ਜੇ ਪੰਜ ਕਕਾਰ ਇੱਕ ਭਾਈ ਪਾ ਸਕਦਾ, ਇੱਕ ਬੀਬੀ ਵੀ ਪਾ ਸਕਦੀ, ਉਹ ਸਿੰਘ ਤੇ ਉਹ ਸਿੰਘਣੀ। ਪਰ ਦੁੱਖ ਨਾਲ ਇਹ ਗੱਲ ਅੱਜ ਕਹਿਣੀ ਪੈਂਦੀ ਹੈ ਕਿ ਜਿਹੜੇ ਮੁਸਲਮਾਨ ਲੋਕਾਂ ਨੇ, ਜਿਹੜੇ ਔਰਤ ਦੇ ਵਿਰੁੱਧ ਰਹੇ ਨੇ, ਸਾਡੀਆਂ ਭੈਣਾਂ ਆਪਣੇ ਬਾਪੂ ਜਿਹਨੇ ਗੱਲ ਨਾ ਲਾਇਆ, ਜਿਹਨੇ ਧੀਆਂ ਬਣਾਇਆ, ਜਿਹਨੇ ਪੁੱਤਰੀਆਂ ਬਣਾ ਕੇ ਆਖਿਆ ਧੀਓ ਤੁਹਾਨੂੰ ਲੋਕ ਫਟਕਾਰਾਂ ਪਾਉਂਦੇ ਨੇ, ਆਓ ਮੈਂ ਤੁਹਾਨੂੰ ਗੱਲ ਨਾਲ ਲਾਵਾਂਗਾ, ਬਾਪੂ ਵਾਲਾ ਪਿਆਰ ਦੇਵਾਂਗਾ, ਤੁਸੀਂ ਮੇਰੀਆਂ ਧੀਆਂ ਹੋ, ਤੇ ਦੁੱਖ ਦੀ ਗੱਲ ਅੱਜ ਇਹ ਆ ਕਿ ਉਸ ਬਾਪੂ ਦਾ ਦਰ ਛੱਡ ਕੇ ਇਹ ਫੇਰ ਉਹਨਾਂ ਦੀਆਂ ਕਬਰਾਂ ਤੇ ਦੀਵੇ ਚ ਗਾਉਂਦੀਆਂ ਨੇ ਆਖੋ ਸਤਨਾਮ। ਦੀਵਾਲੀ ਵਾਲੇ ਦਿਨ ਗੁਰਦੁਆਰੇ ਦੀਵਾ ਜਗੇ ਨਾ ਜਗੇ, ਕਬਰ ਤੇ ਨਾ ਭੁੱਲੀ ਮੁੰਡਿਆ, ਵੇਖੀ ਕਿਤੇ ਪੀਰ ਪਾਸਾ ਹੀ ਨਾ ਪਲਟਾ ਦੇ। ਫਿਕਰ ਵੇਖੋ ਪਿਆਰਿਓ, ਸਿੰਘਾਂ ਨਾਲੋਂ ਘੱਟ ਸਿੰਘ ਘੱਟ ਜਾਂਦੇ ਆ, ਭਾਈ ਘੱਟ ਜਾਂਦੇ ਆ, ਬੀਬੀਆਂ ਬਹੁਤਾ ਜਾਂਦੀਆਂ ਨੇ, ਔਰਤਾਂ ਬਹੁਤਾ ਜਾਂਦੀਆਂ ਨੇ। ਜਿਹੜੇ ਕਿ ਪੈਰ ਦੀ ਜੁੱਤੀ ਸਮਝਦੇ ਰਹੇ ਆ, ਉਹਨਾਂ ਨੂੰ ਆਖਣਗੇ ਇਹ ਬਾਬੇ ਤੋਂ ਬਿਨਾਂ ਤੇ ਅਸੀਂ ਬਚ ਹੀ ਨਹੀਂ ਸਕਦੇ, ਗੁਰਦੁਆਰੇ ਭਾਵੇਂ ਜਾਈਏ ਨਾ ਜਾਈਏ। ਐਸਾ ਹਾਲ ਇਹ ਆ ਜੀ ਸਾਡਾ। ਪਰ ਗੁਰਮੁਖੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਭੈਣੋ ਮਾਤਾਵੋ, ਤੁਰ ਜਾਣਾ ਇੱਕ ਦਿਨ ਸੰਸਾਰ ਇਸ ਫਾਨੀ ਦੁਨੀਆਂ ਨੂੰ ਛੱਡ ਕੇ, ਇੱਕ ਦਿਨ ਸਪੁਰਦੇ ਖਾਕ ਹੋ ਜਾਣਾ ਸਤਸੰਗ ਜੀ, ਇੱਕ ਦਿਨ ਅਲਵਿਦਾ ਕਹਿ ਜਾਣਾ ਇਸ ਸੰਸਾਰ ਨੂੰ। ਪਰ ਅੱਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਗੱਲ ਨਾ ਲਾਇਆ, ਜਿਨ੍ਹਾਂ ਨੇ ਕਿਰਪਾ ਕੀਤੀ, ਜੇ ਕਦੇ ਮਾੜਾ ਮੋਟਾ ਦੁੱਖ ਦਾ ਸਮਾਂ ਆ ਜਾਵੇ, ਜੇ ਬਿਪਤਾ ਮਾੜੀ ਮੋਟੀ ਆ ਜਾਵੇ, ਇਹ ਵੀ ਪਰਖਾਂ ਹੀ ਹੁੰਦੀਆਂ ਨੇ। ਜਿਹੜਾ ਬੱਚਾ ਪੜ੍ਹਦਾ ਇਮਤਿਹਾਨ ਵੀ ਪਰਚੇ ਵੀ ਉਹਦੇ 'ਤੇ ਪੈਣਗੇ, ਜਿਹਨੇ ਡੰਗਰ ਹੀ ਚਾਰਨੇ ਨੇ ਉਹਦੇ 'ਤੇ ਕਾਹਦੇ ਪਰਚੇ ਨੇ। ਆਖੋ ਸਤਨਾਮ। ਆ ਤੁਹਾਡੇ ਘਰਾਂ ਵਿੱਚ ਬੱਚੇ ਜਿਹੜੇ ਪੜ੍ਹਦੇ ਆ, ਵੇਖੋ ਹੁਣ ਉਹਨਾਂ ਨੂੰ ਕਿੰਨਾ ਫਿਕਰ ਆ, ਮੈਂ ਪੜ੍ਹਾਈ ਕਰਨੀ ਆ, ਮੈਂ ਸਕੂਲ ਜਾਣਾ, ਮੈਂ ਪੇਪਰ ਦੇਣੇ ਆ। ਤੁਹਾਡੇ ਵਿੱਚੋਂ ਕਈਆਂ ਦੇ ਬੱਚਿਆਂ ਨੇ ਅੱਜ ਕਿਹਾ ਹੋਣਾ ਵੀ ਬਾਪੂ ਜੀ ਮੈਂ ਵੀ ਜਾਣਾ, ਤੁਸੀਂ ਇੱਕ ਨਹੀਂ ਸਵੇਰੇ ਸਕੂਲ ਜਾਣਾ, ਰਹਿ ਘਰ ਛੱਡ ਕੇ ਆਇਓ। ਘਰਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਦਾ ਫਿਕਰ ਹੈ ਤੇ ਦਿਨ ਰਾਤ ਉਹ ਬੱਚਿਆਂ ਨੂੰ ਟੈਨਸ਼ਨ ਰਹਿੰਦੀ ਇਸ ਗੱਲ ਦੀ ਅਸੀਂ ਪੜ੍ਹਨਾ ਹੈ। ਪਰ ਜਿੰਨੇ ਮੱਝਾਂ ਹੀ ਚਾਰਨੀਆਂ ਨੇ ਉਹਨੂੰ ਕਾਹਦਾ ਫਿਕਰ ਹੈ, ਪੜ੍ਹਨ ਵਾਲੇ ਤੇ ਪਰਚੇ ਪੈਣਗੇ। ਜਿਹੜਾ ਇਸ ਮਾਰਗ ਉੱਤੇ ਗੁਰਮਤ ਦੇ ਰਾਹ ਉੱਤੇ ਚੱਲੇਗਾ, ਪਰਖਾਂ ਵੀ ਉਸੇ ਦੀਆਂ ਹੋਣੀਆਂ ਨੇ, ਦੂਜੇ ਨੂੰ ਕਿੰਨੇ ਪੁੱਛਣਾ ਹੈ। ਆਖੋ ਸਤਨਾਮ। ਜੇ ਮਾੜਾ ਮੋਟਾ ਦੁੱਖ ਦਾ ਸਮਾਂ ਆਉਂਦਾ ਹੈ, ਜੇ ਮਾੜਾ ਮੋਟਾ ਕੋਈ ਇੱਦਾਂ ਦਾ ਸਮਾਂ ਆ ਗਿਆ, ਤੇ ਉਸ ਵੇਲੇ ਸ਼ੁਕਰ ਵਿੱਚ ਭਾਣੇ ਵਿੱਚ ਰਜਾ ਵਿੱਚ ਰਹਿਣਾ ਚਾਹੀਦਾ, ਨਾ ਕਿ ਅਸੀਂ ਨਾ ਸ਼ੁਕਰੇ ਹੋ ਜਾਈਏ, ਅਕਿਰਤ ਕਣ ਬਣ ਜਾਈਏ, ਬੇਮੁੱਖ ਹੋ ਜਾਈਏ, ਸਤਿਗੁਰ ਦੇ ਕੀਤੇ ਪਰ ਪਕਾਰਾਂ ਨੂੰ ਭੁੱਲ ਕੇ ਦਰ ਦਰ ਦੇ ਉੱਤੇ ਪਟਕੀਏ। ਇਹ ਮਾਰਗ ਨਹੀਂ ਅਪਣਾਉਣਾ ਚਾਹੀਦਾ ਵੀ ਲਾਚੀਆਂ ਕਰਾ ਲਓ, ਧਾਗੇ ਪਵਾ ਲਓ, ਗਲਾਂ ਵਿੱਚ ਹੋਰ ਪਾਸੇ ਤੁਰ ਪਓ। ਇਹ ਹਮੇਸ਼ਾ ਹੀ ਬੇਨਤੀਆਂ ਕੀਤੀਆਂ ਨੇ, ਵਹਿਮ ਭਰਮ ਕੱਢੋ, ਸਤਿਗੁਰ ਤੋਂ ਵੱਡਾ ਕੋਈ ਨਹੀਂ ਜਿਨ੍ਹਾਂ ਨੇ ਗੱਲ ਨਾ ਲਾਇਆ। ਤੇ ਭੈਣਾਂ ਨੂੰ ਤੇ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਤੇ ਗੁਰੂ ਗੋਬਿੰਦ ਸਿੰਘ ਨੇ ਤੇ ਹੋਕਾ ਦਿੱਤਾ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਉਹ ਕਹਿੰਦੇ ਭਾਈ ਇੱਕੋ ਹੀ ਜਾਤ ਆ, ਸਭ ਦੀ ਕੋਈ ਉੱਚਾ ਨੀਵਾਂ ਨਾ ਸਮਝਿਓ,
ਸਭ ਨੂਰ ਇਲਾਹੀ ਦਾ, ਸਾਰੀ ਦੁਨੀਆ ਇਹ ਨੂਰ ਇਲਾਹੀ ਦਾ, ਸਾਰੀ ਦੁਨੀਆ ਨੂਰ ਹੈ ਕੁਦਰਤ ਦੇ ਬੰਦੇ ਸਾਰੇ, ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ, ਅੱਲਾ ਦਾ ਨੂਰ ਹੈ ਸਭ ਜਗ ਉਪਜੇ।
ਇੱਕੋ ਤੋਂ ਪੈਦਾ ਹੋਇਆ ਤੇ ਕੋਈ ਜਾਤ ਕਰਕੇ ਉੱਚਾ ਜਾਂ ਨੀਵਾਂ ਨਹੀਂ ਹੁੰਦਾ, ਜਾਤ ਕਰਕੇ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ, ਵੱਡੇ ਛੋਟੇ ਅਸੀਂ ਆਪਣੇ ਕਰਮਾਂ ਕਰਕੇ ਹਾਂ। ਭਗਤ ਜੀ ਕਹਿੰਦੇ ਨੇ ਬਲਿਹਾਰ ਇਸ ਜਾਤ ਤੋਂ ਜਿਹਦੇ ਵਿੱਚ ਮੇਰਾ ਜਨਮ ਹੋਇਆ ਤੇ ਮੈਨੂੰ ਜਾਤ ਦਾ ਅਭਿਮਾਨ ਨਹੀਂ ਆਇਆ। ਆਖੋ ਸਤਨਾਮ। ਸਤਸੰਗਤ ਜੀ ਤੀਸਰਾ ਜਿਹੜਾ ਸਲੋਕ ਹੈ ਭਗਤ ਜੀ ਦਾ, ਕਹਿੰਦੇ ਨੇ ਕਬੀਰ ਡਗਮਗ ਕਿਆ ਕਰ ਹੈ ਕਹਾਂ ਡਲਾਵੇ ਜੀਓ, ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀਓ। ਕਿਉਂ ਡਗਮਗਾਉਂਦਾ ਫਿਰਨਾ, ਕਿਉਂ ਦਰ ਦਰ ਤੇ ਠੋਕਰਾਂ ਖਾਂਦਾ ਫਿਰਨਾ, ਕਿਉਂ ਕਿਉਂ ਜਗ੍ਹਾ ਜਗ੍ਹਾ ਤੇ ਭਟਕਦਾ ਫਿਰਨਾ ਹੈ। ਬਾਹਰ ਫਿਰਨ ਨਾਲ ਕੁਛ ਨਹੀਂ ਹੋਏਗਾ। ਸਰਬ ਸੂਕੋ ਨਾਇਕੋ, ਨਾਇਕੋ ਦਾ ਭਾਵ ਹੈ ਨਾਇਕ, ਨਾਇਕ ਤੋਂ ਭਾਵ ਹੈ ਪਰਮਾਤਮਾ। ਆਖੋ ਸਤਨਾਮ। ਵਾਹਿਗੁਰੂ ਪਰਮੇਸ਼ਰ ਸਰਬ ਸੂਖ ਕੋ ਨਾਇਕੋ, ਸਾਰੇ ਸੁਖ ਦੇਣ ਵਾਲਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਹ ਹਰ ਸਿਮਰਨ ਪਇਆ ਤਹ ਉਪਾਤ ਗਤ ਕੀਨੀ, ਵਡਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ, ਜਪ ਹਰ ਭਵਜਲ ਤਰਨਾ। ਸੋ ਤਮਾਮ ਸੁਖ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਕਾਹਦੇ ਵਾਸਤੇ ਡਗਮਗਾ ਰਿਹਾ, ਕਿਉਂ ਦਰ ਦਰ ਤੇ ਭਟਕ ਰਿਹਾ? ਇੱਕ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਲਿਵ ਲਾ ਤੇ ਨਾਮ ਦਾ ਰਸ ਲੈ, ਦਰ ਦਰ ਕੇ ਦਰ ਦਰ ਤੇ ਭਟਕ ਕੇ ਗੱਲ ਨਹੀਂ ਬਣਨੀ। ਅਸਲ ਵਿੱਚ ਤੈਨੂੰ ਟਿਕਣਾ ਪੈਣਾ, ਗੁਰਦੁਆਰੇ ਤੇ ਜਾ, ਗੁਰਦੁਆਰੇ ਜਾ, ਨਮਸਕਾਰ ਕਰ, ਮੱਥਾ ਟੇਕ, ਤੇ ਗੱਲ ਅਸਲ ਉਦਣ ਬਣੇਗੀ ਜਿੱਦਣ ਸਰੀਰ ਨੂੰ ਟਿਕਾ ਕੇ ਇੱਕ ਜਗ੍ਹਾ ਤੇ ਬੈਠਾਂਗੇ ਤੇ ਨਾਮ ਦਾ ਰਸ ਲਵਾਂਗੇ। ਆਖੋ ਸਤਨਾਮ। ਨਾਮ ਦਾ ਰਸ ਜਦੋਂ ਲਵਾਂਗੇ ਫਿਰ ਅਸਲੀ ਗੱਲ ਬਣੇਗੀ। ਸਤਸੰਗ ਜੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਪਰੇਸ਼ਾਨ ਨਾ ਫਿਰ, ਪਰੇਸ਼ਾਨੀਆਂ ਤੇਰੀਆਂ ਮਿਟ ਜਾਣਗੀਆਂ, ਪਰ ਆਪੇ ਦੀ ਖੋਜ ਕਰ ਰੋਜ਼, ਕਦੇ ਕਦੇ ਨਹੀਂ, ਹਰ ਰੋਜ਼ ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਹੂ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਕਹਿੰਦੇ ਨੇ ਧਾਰਾ ਵਰਸਦੀ ਹੈ, ਵਰਸ ਰਹੀ ਹੈ ਅੰਮ੍ਰਿਤ ਦੀ, ਪਰ ਤੈਨੂੰ ਉਹ ਅੰਮ੍ਰਿਤ ਪੀਣਾ ਹੀ ਨਹੀਂ ਆਉਂਦਾ, ਉਹ ਰਸ ਲੈਣਾ ਹੀ ਨਹੀਂ ਆਉਂਦਾ। ਤੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਉਹ ਦੁਆਰ ਬੰਦ ਹੈ, ਉਹ ਗੁਪਤ ਹੈ, ਉਸ ਦਸਵੇਂ ਦੁਆਰ ਨੂੰ ਖੋਲਣ ਦਾ ਯਤਨ ਕਰ, ਫਿਰ ਰਸ ਆਏਗਾ। ਚਿਮ ਚਿਮ ਵਰਸੇ ਜੀ, ਜਦੋਂ ਜੁੜਾਂਗੇ ਚੌਂਕੜੇ ਮਾਰ ਕੇ ਬੈਠਾਂਗੇ, ਜਦੋਂ ਉਹ ਰਸ ਲਵਾਂਗੇ, ਫਿਰ ਆਵਾਜ਼ ਨਿਕਲੇਗੀ ਸਾਡੇ ਹਿਰਦੇ ਵਿੱਚੋਂ, ਚਿਮ ਚਿਮ ਵਰਸੇ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ, ਚਿਮ ਚਿਮ ਵਰਸੇ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ।
I'm gonna give you my heart.
ਅੰਮ੍ਰਿਤ ਦਾ ਰਸ ਆਵੇ, ਇਸੇ ਕਰਕੇ ਅਸੀਂ ਅੰਮ੍ਰਿਤ ਛਕਨੇ ਆ। ਵੇਖੋ ਜਿਵੇਂ ਤੁਸੀਂ ਪਾਈਪ ਵੀ ਪਾ ਲਵੋ, ਮਸ਼ੀਨ ਨਾਲ ਯਤਨ ਕਰਕੇ ਸਾਰੇ ਪਾਈਪ ਧਰਤੀ ਦੇ ਅੰਦਰ ਚਲੇ ਗਏ, ਪਾਣੀ ਤੱਕ ਪਹੁੰਚ ਵੀ ਹੋ ਗਈ, ਉੱਪਰ ਮਸ਼ੀਨ ਵੀ ਫਿੱਟ ਕਰ ਦਿੱਤੀ ਗਈ, ਨਲਕਾ ਫਿੱਟ ਕਰ ਦਿੱਤਾ ਗਿਆ, ਬੋਕੀ ਵੀ ਪਾ ਲਈ ਗਈ, ਹੱਥੀ ਵੀ ਪਾ ਲਈ ਗਈ, ਤੁਸੀਂ ਉਹਨੂੰ ਗੇੜਨ ਦਾ ਯਤਨ ਕਰੋ, ਪਾਣੀ ਤੱਕ ਤੁਹਾਡੇ ਪਾਈਪ ਵੀ ਪਹੁੰਚ ਗਏ ਨੇ, ਪਰ ਪਾਣੀ ਬਾਹਰ ਨਹੀਂ ਆਉਣਾ। ਜੇ ਬਾਹਰੋਂ ਪਾਣੀ ਨਹੀਂ ਪਾਉਂਦੇ, ਆਖੋ ਸਤਨਾਮ। ਭਾਵੇਂ ਉਹ ਕੋਈ ਟਿਊਬਵੈਲ ਹੋਵੇ, ਭਾਵੇਂ ਕੋਈ ਨਲਕਾ ਹੋਵੇ, ਬਾਹਰੋਂ ਪਾਣੀ ਪਾਉਣਾ ਹੀ ਪੈਂਦਾ ਹੈ। ਇਸੇ ਤਰ੍ਹਾਂ ਰਸਨਾ ਨਾਲ ਵਾਹਿਗੁਰੂ 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 ਜਪਣਾ ਮਾਨੋ ਬਾਹਰੋਂ ਪਾਣੀ ਪਾਉਣ ਵਾਲੀ ਗੱਲ ਹੈ। ਜਦੋਂ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਦੀ ਦਾਤ ਮਿਲਣੀ ਹੈ, ਪੰਜਾਂ ਪਿਆਰਿਆਂ ਨੇ ਰਹਿਤਾਂ ਦ੍ਰਿੜ ਕਰਾਉਣੀਆਂ ਹਨ, ਕੁਰਹਿਤਾਂ ਤੋਂ ਬਚਣ ਦਾ ਉਪਦੇਸ਼ ਦੇਣਾ ਹੈ। ਤੇ ਉਹ ਅਸਲ ਵਿੱਚ ਇਹੀ ਹੁੰਦਾ ਕਿ ਅਸੀਂ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਜਪੀਏ, ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਤਾਂ ਜੋ ਸਾਡੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਅੰਮ੍ਰਿਤ ਨਾਲ ਭਰਪੂਰ ਹਾਂ, ਉਹ ਅੰਮ੍ਰਿਤ ਦਾ ਰਸ ਅਸੀਂ ਲੈਣ ਲੱਗ ਪਈਏ, ਚੱਖਣ ਲੱਗ ਪਈਏ। ਇਸੇ ਕਰਕੇ ਕਬੀਰ ਸਾਹਿਬ ਇਹ ਜੋ ਸਤਸੰਗ ਤੀਸਰੇ ਸਲੋਕ ਵਿੱਚ ਉਪਦੇਸ਼ ਦਿੰਦੇ ਨੇ, ਉਹ ਕਹਿੰਦੇ ਨੇ ਕਿ ਰਸ ਲਓ, ਆਨੰਦ ਲਓ, ਡਗਮਗਾਉਂਦੇ ਨਾ ਫਿਰੋ ਕਦੇ ਕਿਤੇ ਕਦੇ ਕਿਤੇ, ਦਰ ਦਰ ਤੇ ਫਿਰਨ ਵਾਲੇ, ਇੱਥੇ ਭਟਕਣ ਵਾਲੇ ਅੱਗੇ ਵੀ ਭਟਕਦੇ ਰਹਿੰਦੇ ਹਨ। ਆਖੋ ਸਤਨਾਮ। ਸੋ ਜਿਹੜਾ ਚੌਥਾ ਸਲੋਕ ਹੈ ਭਗਤ ਜੀ ਦਾ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ, ਦਿਸਹ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਓ। ਕਹਿੰਦੇ ਨੇ ਵਾਲੇ ਪਾ ਲਏ ਵੱਡੇ ਵੱਡੇ ਕੰਨਾਂ ਵਿੱਚ, ਸੋਨੇ ਦੇ ਬਣਾ ਕੇ ਕੰਚਨ ਦੇ ਸੋਨੇ ਦੇ ਵਾਲੇ ਪਾ ਲਏ, ਉੱਪਰ ਲਾਲ ਜੜਾ ਲਓ, ਉੱਪਰ ਉਸ ਸੋਨੇ ਦੇ ਲਾਲਾਂ ਦੀ ਜੜਤ ਕਰ ਦਿੱਤੀ ਜਾਵੇ। ਅਗਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਨ ਵਿੱਚ ਨਹੀਂ ਵਸਿਆ ਤੇ ਏਦਾਂ ਹੈ ਜਿਵੇਂ ਸੜੇ ਹੋਏ ਕਾਨੇ ਹੁੰਦੇ ਨੇ ਨਾ, ਕਾਨੇ ਜਿਹੜੇ ਸੜੇ ਹੋਏ ਹੁੰਦੇ ਨੇ, ਉੱਪਰੋਂ ਤੇ ਉਹ ਬੜੇ ਲਿਸ਼ਕਦੇ ਨੇ, ਜਿਹੜੇ ਕਾਨੇ ਹੁੰਦੇ ਨੇ, ਕਾਨੇ ਜਦੋਂ ਧੁੱਪ ਵਿੱਚ ਪਏ ਸੁੱਕ ਜਾਂਦੇ ਨੇ, ਸੜ ਜਾਂਦੇ ਨੇ, ਜਦੋਂ ਉਹਨਾਂ ਤੇ ਸੂਰਜ ਦਾ ਪ੍ਰਕਾਸ਼ ਚਾਨਣ ਪਵੇਗਾ ਉਹ ਚਮਕਣਗੇ। ਦੂਰੋਂ ਤੇ ਕਾਨਾ ਸੜਿਆ ਹੋਇਆ ਚਮਕਦਾ, ਪਰ ਹੁੰਦਾ ਖੋਖਲੀ ਹੈ, ਖਾਲੀ ਹੋਈ ਆ, ਅੰਦਰੋਂ ਸੜਿਆ ਹੋਇਆ ਉੱਪਰੋਂ ਚਮਕਦਾ। ਆਖੋ ਸਤਨਾਮ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੋਨੇ ਦੇ ਵਾਲੇ ਵੀ ਵੱਡੇ ਵੱਡੇ ਪਾ ਲਏ, ਉੱਪਰ ਲਾਲ ਵੀ ਜੜਾ ਲਏ, ਉਹ ਸੋਹਣੇ ਨਹੀਂ ਲੱਗਦੇ, ਉਹ ਫੱਬਦੇ ਨਹੀਂ, ਉੱਤੋਂ ਉੱਤੋਂ ਸੜਿਆ ਹੋਇਆ ਕਾਨਿਆਂ ਵਾਂਗੂ ਚਮਕਦੇ ਨੇ, ਪਰ ਅੰਦਰੋਂ ਸੜੇ ਹੋਏ ਨੇ। ਈਰਖਾ ਨਾਲ ਆਖੋ ਸਤਨਾਮ। ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਨ ਵਿੱਚ ਨਾ ਵਸਿਆ, ਜੇ ਮਨ ਮਾਰ ਕੇ ਨਾਮ ਨਾ ਜਪਿਆ, ਸੇਵਾ ਨਾ ਕੀਤੀ, ਬੰਦਗੀ ਨਾ ਕੀਤੀ, ਬੰਦਗੀ ਤੋਂ ਬਗੈਰ, ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਜਣੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ, ਕਿਸੇ ਕੰਮ ਆਉਂਦਾ ਨਹੀਂ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਵੇ ਨਾ, ਬੰਦਗੀ ਬਗੈਰ
ਬੰਦਾ
ਸਾਡੇ ਘਰਾਂ ਚ ਮੱਝਾਂ ਮਰਦੀਆਂ ਨੇ ਲੈ ਜਾਂਦੇ ਨੇ ਚੁੱਕ ਕੇ, ਹੱਡੀਆਂ ਵੱਖਰੀਆਂ ਵੇਚਦੇ ਨੇ ਤੇ ਚੰਮ ਵੱਖਰਾ ਵੇਚਦੇ ਨੇ, ਗਾਵਾਂ ਮਰਦੀਆਂ ਨੇ ਤਾਂ ਵੀ ਬਾਹਰਲਿਆਂ ਦੇਸ਼ਾਂ ਵਿੱਚ ਤੇ ਗਾਵਾਂ ਦਾ ਮਾਸ ਲੋਕ ਖਾਂਦੇ ਨੇ। ਜਦੋਂ ਬਾਹਰ ਵੇਖਿਆ ਬੜੇ ਦੇਸ਼ਾਂ 'ਚ ਇੱਕ ਥਾਂ ਤੋਂ ਦੂਜੀ ਥਾਂ ਦੀਵਾਨ ਲਾਉਣ ਜਾਈਦਾ ਨਾ ਜਦੋਂ, ਤੇ ਨਿਊਜ਼ੀਲੈਂਡ 'ਚ ਬਹੁਤ, ਆਸਟ੍ਰੇਲੀਆ 'ਚ ਵੀ ਬੜੇ ਜਗ੍ਹਾ ਵੇਖਿਆ ਕਿ ਬਹੁਤ ਵੱਡੀਆਂ ਵੱਡੀਆਂ ਪਹਾੜੀਆਂ ਨੇ ਉਹਦੇ ਵਿੱਚ ਗਾਵਾਂ ਚਰਦੀਆਂ ਫਿਰਦੀਆਂ, ਖੁੱਲੀਆਂ ਛੱਡੀਆਂ ਹੁੰਦੀਆਂ ਨੇ, ਸਾਡੇ ਵਾਂਗੂ ਨਹੀਂ, ਉੱਥੇ ਆਲੇ ਦੁਆਲੇ ਵਾੜ ਕੀਤੀ ਹੁੰਦੀ ਹੈ, ਉਹਦੇ ਵਿੱਚ ਸੌ ਸੌ ਗਾਂ ਖੁੱਲੀ ਫਿਰਦੀ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਗਾਵਾਂ ਦੁੱਧ ਦੇਣ ਵਾਲੀਆਂ ਨੇ, ਕਹਿੰਦੇ ਨਹੀਂ ਇਹ ਮਾਸ ਵਾਸਤੇ ਹੀ ਪਾਲੀਆਂ ਜਾਂਦੀਆਂ, ਵੱਡੀਆਂ ਹੋ ਜਾਂਦੇ ਨੇ ਤੇ ਵੱਢ ਲੈਂਦੇ ਨੇ। ਗਾਵਾਂ ਦਾ ਮਾਸ ਸਭ ਤੋਂ ਵੱਧ ਬਾਹਰਲਿਆਂ ਦੇਸ਼ਾਂ 'ਚ ਲੋਕ ਖਾਂਦੇ, ਜਿਹੜੀ ਮਰਜ਼ੀ ਕੰਟਰੀ 'ਚ ਚੱਲੇ ਸਭ ਤੋਂ ਮਹਿੰਗਾ ਮਾਸ ਕਹਿੰਦੇ ਘੋੜੇ ਦਾ, ਫਿਰ ਗਾਂ ਦਾ, ਬਸ ਛੱਡਦੇ ਹੀ ਕੱਖ ਨਹੀਂ ਜੋ ਮਿਲ ਜਾਏ ਬਸ। ਇਸੇ ਕਰਕੇ ਤੇ ਮੈਂ ਆਉਂਦਾ ਹੁੰਦਾ ਗੁਰਮੁਖੋ, ਸੱਚੇ ਪਾਤਸ਼ਾਹ ਨੇ ਸਾਨੂੰ ਜਿਉਣਾ ਸਿਖਾਇਆ, ਸਾਨੂੰ ਬੋਲਣਾ ਸਿਖਾਇਆ, ਸਾਨੂੰ ਸੌਣਾ ਸਿਖਾਇਆ। ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦਿੱਤੀ, ਸਾਨੂੰ ਬਾਣਾ ਦਿੱਤਾ, ਨਾਲ ਸਾਨੂੰ ਖਾਣਾ ਵੀ ਦਿੱਤਾ। ਆਖੋ ਸਤਨਾਮ। 36 ਪ੍ਰਕਾਰ ਦੇ ਭੋਜਨ ਵੀ ਸਾਨੂੰ ਦੱਸਿਆ, ਉਹੀ ਖਾਣੇ ਨੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਗਾਵਾਂ ਦਾ ਮਾਸ ਵਿਕਦਾ ਹੈ, ਗਾਵਾਂ ਦੇ ਚੰਮ, ਗਾਵਾਂ ਦਾ ਚੰਮ ਵਿਕਦਾ ਹੈ, ਪੈਰਾਂ 'ਚ ਅਸੀਂ ਜੁੱਤੀਆਂ ਪਾਉਂਦੇ ਹਾਂ, ਹੱਡ ਵੱਖਰੇ ਵਿਕਦੇ ਨੇ, ਚੰਮ ਤੇ ਹੱਡ ਤੇ ਸਾਡੇ ਵੀ ਵਿਕ ਜਾਂਦਾ, ਮਹਿੰਗਾ ਵਿਕਦਾ। ਇਸੇ ਕਰਕੇ ਕਿਸੇ ਕੰਮ ਆਵੇ ਨਾ ਬੰਦਗੀ ਬਗੈਰ ਬੰਦਾ, ਸਾਡਾ ਤੇ ਨਰੂ ਮਰੈ ਨਰਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰ। ਕਹਿੰਦੇ ਕਿੰਨੇ ਕਾਜ ਸਵਾਰਦਾ ਜੇ ਪਸ਼ੂ ਮਰਦਾ, ਤੇ ਸਾਡਾ ਤੇ ਕੁਛ ਵੀ ਕੰਮ ਨਹੀਂ ਹੁੰਦਾ।
ਤੇਰਾ ਚੰਮ ਨਾ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵੇਖਦੇ, ਤੇਰਾ ਜੰਮ ਨਹੀਂ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵੇਖਦੇ, ਤੇਰਾ ਜੰਮ ਨਹੀਂ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵੇਖਦੇ, ਤੇਰਾ ਜੰਮ ਨਾ ਕਿਸੇ ਕੰਮ ਆਉਣਾ,
ਗੱਜ ਕੇ ਭੈਣੋ। ਵਾਹ ਵਾਹ ਵਾਹ। ਇਸੇ ਕਰਕੇ ਸਤਿਗੁਰੂ ਬਾਰ ਬਾਰ ਤਾਕੀਦ ਕਰਦੇ,
ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ,
ਬੋਲੋ
ਬੰਦਗੀ, ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਹੋ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਘੱਟ ਮੈਂ ਸਾਹੋ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਿਸੇ ਕੰਮ ਆਵੇ ਨਾ ਬੰਦਗੀ ਬਗੈਰ ਬੰਦਾ, ਕਿਸੇ ਕੰਮ ਆਵੇ ਨਾ ਬੰਦਗੀ ਬਗੈਰ ਬੰਦਾ, ਕਿਸੇ ਕੰਮ ਆਵੇ ਨਾ ਬੰਦਗੀ ਬਗੈਰ ਬੰਦਾ, ਕਿਸੇ ਕੰਮ
ਸਜ ਕੇ
ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ ਸੋ ਸਾਧ ਸੰਗਤ ਬੰਦਗੀ ਨਾਲ ਹੀ ਆ ਤੇ ਬੰਦਗੀ ਨਾਲ ਹੀ ਅਸੀਂ ਫੱਬਨੇ ਆ ਨਹੀਂ ਤੇ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਈਏ ਜੇ ਸਾਡੇ ਕੋਲ ਬੰਦਗੀ ਨਹੀਂ ਰੂਹਾਨੀਅਤ ਦੇ ਰਾਹ ਉੱਤੇ ਅਸੀਂ ਨਹੀਂ ਚੱਲਦੇ ਅਧਿਆਤਮਕ ਦੇ ਪੰਧੀ ਅਗਰ ਅਸੀਂ ਨਹੀਂ ਬਣੇ ਤੇ ਫਿਰ ਅਸੀਂ ਫੱਬਦੇ ਨਹੀਂ ਜੋ ਮਰਜ਼ੀ ਕਰ ਲਈਏ ਸਭ ਨਾਲੋਂ ਸੋਹਣੇ ਉਹ ਲੱਗਦੇ ਨੇ ਉਹ ਚਮਕਦੇ ਨੇ ਜਿਨ੍ਹਾਂ ਦੇ ਉੱਤੇ ਨਾਮ ਦੀ ਚਮਕ ਹੈ ਜਿਨ੍ਹਾਂ ਉੱਤੇ ਨਾਮ ਦਾ ਨੂਰ ਹੈ ਆਖੋ ਸਤਨਾਮ ਇਹਦੇ ਵਾਸਤੇ ਸਭ ਤੋਂ ਸੌਖਾ ਇਹੀ ਆ ਵੀ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ ਸਾਧ ਸੰਗਤ ਵਿੱਚ ਆਓ ਸਾਧ ਸੰਗਤ ਵਿੱਚ ਆਉਣ ਦਾ ਨਿਤਨੇਮ ਬਣਾਓ ਸੋਈ ਦਰਸ਼ਨੀ ਸਮ ਦਰਸ਼ਤਿਆਂ ਨਹੀਂ ਹੈ ਉਹ ਦਰਸ਼ਨੀ ਬਣ ਜਾਏਗਾ ਜਿਹੜਾ ਰੋਜ਼ ਸਾਧ ਸੰਗਤ ਦੇ ਆ ਕੇ ਦਰਸ਼ਨ ਕਰੇਗਾ ਨਹੀਂ ਤੇ ਅੱਗੇ ਵੀ ਤੁਸੀਂ ਸੁਣਿਆ ਕਿ ਗਿਆ ਸੰਤਾਂ ਕੋਲਾਂ ਦਾ ਸੰਤ ਜੀ ਨਾਮ ਜਪਣ ਨਾਲ ਕੀ ਹੋ ਜਾਂਦਾ ਮਹਾਂਪੁਰਸ਼ਾਂ ਦੇ ਨਾਮ ਜਪਣ ਨਾਲ ਨੂਰ ਆ ਜਾਂਦਾ ਚਿਹਰੇ ਤੇ ਕਹਿੰਦਾ ਅੱਛਾ ਜੀ ਫਿਰ ਤੇ ਜ਼ਰੂਰ ਜਪੂ ਘਰ ਚਲਿਆ ਗਿਆ ਜਾ ਕੇ ਰੱਜ ਕੇ ਚਲਿਆ ਗਿਆ ਸ਼ਰਾਬ ਦਾ ਪੀਤੀ ਖਾਧੀ ਵਿੱਚ ਪਤਾ ਲੱਗਿਆ ਨਾ ਡਿੱਗ ਪਿਆ ਚੌਂਕੇ ਚ ਚੌਂਕੇ ਚ ਸੀ ਤਵਾ ਤੇ ਤਵੇ ਤੇ ਹੱਥ ਲੱਗ ਗਿਆ ਸੁੱਤੇ ਪਿਆ ਪਤਾ ਲੱਗਾ ਨਾ ਮੂੰਹ ਤੇ ਕਾਲਸ਼ ਮਲੀ ਗਈ ਹੱਥ ਤਵੇ ਵਾਲਾ ਮੂੰਹ ਤੇ ਮਲਿਆ ਗਿਆ ਸਵੇਰੇ ਉੱਠਿਆ ਮਿੰਟ ਲਾਏ ਪੰਜ ਪੰਜ ਮਿੰਟ ਲਾਏ ਮੰਜੀ ਤੇ ਬਹਿ ਕੇ ਸੰਤਾਂ ਨੇ ਆਖਿਆ ਸੀ ਨਾ ਇਸ਼ਨਾਨ ਨਾ ਜਪ ਤਪ ਵਾਹਿਗੁਰੂ ਨਾ ਇਸ਼ਨਾਨ ਕੀਤਾ ਨਾ ਮੂੰਹ ਧੋਤਾ ਨਾ ਕੋਈ ਦਾਤਨ ਕੁਰਲਾ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਗਿਆ ਥੋੜਾ ਸਮਾਂ ਰੱਬ ਰੱਬ ਕਰਕੇ ਇਹਨੇ ਨੂੰ ਘਰ ਵਾਲੀ ਚਾਹ ਲੈ ਕੇ ਆ ਗਈ ਅਮਲੀਆ ਚਾਹ ਪੀ ਲੈ ਹੁਣ ਜਿਹੜੇ ਪੀਣ ਖਾਣ ਵਾਲੇ ਨੇ ਨਾ ਗੁਰਮੁਖੋ ਉਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਜੀ ਕਹਿ ਕੇ ਨਹੀਂ ਬੁਲਾਉਂਦੀਆਂ ਇੱਥੇ ਹੀ ਮਰਦਾ ਫਿਰਦਾ ਉਹ ਖੇ ਖਾਂਦਾ ਇੱਥੇ ਹੀ ਧੱਕੇ ਖਾਂਦਾ